ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਬਚਨ ਦੇ ਵਿੱਚੋਂ ਜੋ ਅਸੀਂ ਅੱਜ ਸਿੱਖਾਂਗੇ ਉਹ ਹੈ ਤਿਤੂਸ, ਉਹਦਾ 3 ਬਾਪ, ਉਹਦੀ 1 ਤੋਂ ਲੈ ਕੇ 15 ਅੱਜ ਤੱਕ। ਅਤੇ ਸਾਡੇ ਜਿਹੜੇ ਪ੍ਰਚਾਰ ਦਾ ਵਿਸ਼ਾ ਹੈ ਉਹ ਹੈ ਯਾਦ ਰੱਖੋ। ਤੁਹਾਡੀ ਯਾਦਦਾਸ਼ਤ ਕਿੰਨੀ ਚੰਗੀ ਹੈ? ਮੈਂ ਗੂਗਲ AI ਨੂੰ ਮੈਮਰੀ ਦੇ ਕੰਮ ਬਾਰੇ ਪੁੱਛਿਆ। ਇਸਨੇ ਮੈਨੂੰ ਦੱਸਿਆ ਮੈਮਰੀ ਦਾ ਕੰਮ ਜਾਣਕਾਰੀ ਦੀ ਪ੍ਰਕਿਰਿਆ ਕਰਨਾ ਅਤੇ ਲੋਕਾਂ ਨੂੰ ਵਰਤਮਾਨ ਅਤੇ ਭਵਿੱਖ ਨੂੰ ਸਮਝਣ ਵਿੱਚ ਮਦਦ ਕਰਨਾ ਹੈ। ਯਾਦਾਸ਼ਤ ਸਾਨੂੰ ਵਰਤਮਾਨ ਅਤੇ ਭਵਿੱਖ ਨੂੰ ਸਮਝਣ ਵਿੱਚ ਮਦਦ ਕਰਦੀ ਹੈ। ਜ਼ਾਹਿਰ ਹੈ ਕਿ ਮੈਮਰੀ ਦੇ 3 ਹਿੱਸੇ ਹਨ, ਐਨਕੋਡਿੰਗ ਜਾਣਕਾਰੀ ਨੂੰ ਮੈਮਰੀ ਵਿੱਚ ਪਾਉਣ ਦੀ ਪ੍ਰਕਿਰਿਆ, ਸਟੋਰੇਜ ਜਾਣਕਾਰੀ ਨੂੰ ਬਰਕਰਾਰ ਰੱਖਣ ਅਤੇ ਮੁੜ ਪ੍ਰਾਪਤ ਕਰਨ ਦੀ ਪ੍ਰਕਿਰਿਆ, ਜਾਣਕਾਰੀ ਨੂੰ ਸਟੋਰੇਜ ਤੋਂ ਬਾਹਰ ਕੱਢਣ ਅਤੇ ਚੇਤਨ ਜਾਗਰੂਕਤਾ ਵਿੱਚ ਪ੍ਰਾਪਤ ਕਰਨ ਦੀ ਪ੍ਰਕਿਰਿਆ। ਅਤੇ ਇਹ ਸਭ ਵਰਤਮਾਨ ਅਤੇ ਭਵਿੱਖ ਨੂੰ ਸਮਝਣ ਵਿੱਚ ਸਾਡੀ ਮਦਦ ਕਰਦਾ ਹੈ। ਮੁਸੀਬਤ ਇਹ ਹੈ ਕਿ ਅਸੀਂ ਸਾਰੇ ਭੁੱਲ ਜਾਂਦੇ ਹਾਂ। ਸਾਡੇ ਵਿੱਚੋਂ ਕਿਸੇ ਨੂੰ ਵੀ 100% ਪ੍ਰਤੀਸ਼ਤ ਯਾਦ ਨਹੀਂ ਰਹਿੰਦਾ। ਅਸੀਂ ਸਾਰੇ ਭੁੱਲ ਜਾਂਦੇ ਹਾਂ। ਸਾਡੇ ਵਿੱਚੋਂ ਕੁਝ ਲਈ ਭੁੱਲਣਾ ਇੱਕ ਘਾਤਕ ਚੀਜ਼ ਹੋ ਸਕਦੀ ਹੈ। ਸਕੋਟਲੈਂਡ ਲਈ ਨਵੀਂ ਡਮੈਂਸ਼ੀਆ ਰਣਨੀਤੀ ਦੇ ਅਨੁਸਾਰ ਇਸ ਸਮੇਂ ਸਕੋਟਲੈਂਡ ਵਿੱਚ 90,000 ਲੋਕ ਡਮੈਂਸ਼ੀਆ ਦੇ ਨਾਲ ਰਹਿ ਰਹੇ ਹਨ। ਜ਼ਾਹਰ ਤੌਰ 'ਤੇ ਅੱਜ ਦੇ ਜਨਮੇ ਲੋਕਾਂ ਵਿੱਚੋਂ 3 ਵਿੱਚੋਂ 1 ਨੂੰ ਕਿਸੇ ਸਮੇਂ ਡਮੈਂਸ਼ੀਆ ਦਾ ਅਨੁਭਵ ਹੋਵੇਗਾ। ਡਮੈਂਸ਼ੀਆ ਇੱਕ ਅਜਿਹੀ ਸਥਿਤੀ ਹੈ ਜੋ ਕਈ ਵੱਖ ਵੱਖ ਬਿਮਾਰੀਆਂ ਦੇ ਕਾਰਨ ਹੁੰਦੀ ਹੈ ਅਤੇ ਜਦੋਂ ਕਿ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਹਨ ਜਦੋਂ ਡਮੈਂਸ਼ੀਆ ਦਾ ਕਾਰਨ ਬਣਦੀਆਂ ਹਨ, ਜੋ ਇਸ ਸਥਿਤੀ ਨਾਲ ਸਭ ਤੋਂ ਵੱਧ ਵਿਆਪਕ ਤੌਰ 'ਤੇ ਜੁੜਿਆ ਹੋਇਆ ਹੈ। ਯਾਦਦਾਸ਼ਤ ਦਾ ਨੁਕਸਾਨ ਸ਼ੁਰੂ ਵਿੱਚ ਇਸਦੀ ਥੋੜ੍ਹੇ ਸਮੇਂ ਦੀ ਯਾਦਦਾਸ਼ਤ, ਪਰ ਕਈ ਮਾਮਲਿਆਂ ਵਿੱਚ ਸਮੇਂ ਦੇ ਨਾਲ ਯਾਦਦਾਸ਼ਤ ਦਾ ਵੱਡਾ ਹਿੱਸਾ ਖਤਮ ਹੋ ਜਾਂਦਾ ਹੈ। ਇਹ ਇੱਕ ਵਿਨਾਸ਼ਕਾਰੀ ਚੀਜ਼ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਫੁੱਲ ਟਾਈਮ ਜਾਂ ਯੂਨੋ ਸਾਰੇ ਸਮੇਂ ਦੀ ਸੇਵਕਾਈ ਸ਼ੁਰੂ ਕੀਤੀ ਤਾਂ ਕਲੀਸੀਆ ਵਿੱਚ ਇੱਕ ਬਜ਼ੁਰਗ ਔਰਤ ਸੀ ਜਿਸ ਦਾ ਪਤਾ ਲਗਾਇਆ ਗਿਆ ਸੀ। ਜਦੋਂ ਮੈਂ ਪਿੰਡ ਦੇ ਆਲੇ ਦੁਆਲੇ ਘੁੰਮਦਾ ਸੀ ਤਾਂ ਮੈਨੂੰ ਉਸ ਦੇ ਘਰ ਤੋਂ ਅੱਗੇ ਲੰਘਣਾ ਬਹੁਤ ਮੁਸ਼ਕਿਲ ਹੁੰਦਾ ਸੀ ਕਿਉਂਕਿ ਉਹ ਬਿਨਾਂ ਕਿਸੇ ਅਸਫਲਤਾ ਦੇ ਖਿੜਕੀ ਦੇ ਕੋਲ ਹਮੇਸ਼ਾ ਖੜ੍ਹੀ ਹੁੰਦੀ ਸੀ। ਮੈਂ ਕਾਰ ਪਾਰ ਕਰਕੇ ਦਰਵਾਜ਼ੇ ਤੱਕ ਜਾਵਾਂਗਾ ਅਤੇ ਉਹ ਮੁਸਕਰਾਹਟ ਨਾਲ ਦਰਵਾਜ਼ੇ 'ਤੇ ਆਵੇਗੀ ਅਤੇ ਪਹਿਲੀ ਗੱਲ ਜੋ ਉਹ ਕਹੇਗੀ, ਮੈਂ ਬਸ ਚਾਰਲੀ ਨੂੰ ਆਪਣੇ ਕੰਮ ਤੋਂ ਘਰ ਆਉਣ ਲਈ ਦੇਖ ਰਹੀ ਸੀ। ਮੁਸੀਬਤ ਇਹ ਸੀ ਕਿ ਚਾਰਲੀ ਦੀ ਮੌਤ 30 ਸਾਲ ਪਹਿਲਾਂ ਹੋ ਚੁੱਕੀ ਸੀ ਅਤੇ ਫਿਰ ਵੀ ਉਹ ਹਰ ਦਿਨ ਖਿੜਕੀ ਕੋਲ ਖੜ੍ਹੀ ਚਾਰਲੀ ਨੂੰ ਦੇਖਦੀ ਰਹਿੰਦੀ ਸੀ। ਇਹ ਇੱਕ ਦਿਲ ਤੋੜਨ ਵਾਲੀ ਗੱਲ ਸੀ। ਮੈਨੂੰ ਯਾਦ ਆ ਕਿ ਮੈਂ ਇੱਕ ਦਿਨ ਉਸ ਨੂੰ ਮਿਲਣ ਗਿਆ ਸੀ ਅਤੇ ਜਿਹੜਾ ਇੱਕ ਲੂਪ ਦੇ ਵਿੱਚ ਬੰਦ ਹੋ ਗਿਆ ਜਾਂ ਫਸ ਗਿਆ ਸੀ। ਉਸਨੇ ਮੇਰੇ ਲਈ ਚਾਹ ਅਤੇ ਬਿਸਕੁਟ ਲਿਆਉਣ ਲਈ ਜ਼ੋਰ ਪਾਇਆ ਜੋ ਮੈਂ ਪੀਤਾ ਅਤੇ ਖਾਧਾ। ਉਸਨੇ ਪਿਆਲਾ ਚੁੱਕਿਆ ਅਤੇ ਜਾ ਕੇ ਧੋਤਾ ਅਤੇ ਫਿਰ ਲਿਵਿੰਗ ਰੂਮ ਵਿੱਚ ਜਾ ਕੇ ਵਾਪਸ ਆ ਗਈ ਅਤੇ ਮੈਨੂੰ ਇੱਕ ਹੋਰ ਚਾਹ ਦਾ ਕੱਪ ਅਤੇ ਇੱਕ ਬਿਸਕੁਟ ਬਣਾ ਦੇਵੇ ਗੱਲ ਕੀਤੀ। ਇਸ ਤਰ੍ਹਾਂ ਤੀਜੇ ਗੇੜ ਅਤੇ ਮੈਨੂੰ ਜਿਹੜਾ ਆ ਉਹ ਲੂਪ ਜਾਂ ਪਾਸ਼ ਨੂੰ ਤੋੜਨ ਦਾ ਕੋਈ ਤਰੀਕਾ ਲੱਭਣਾ ਪਿਆ। ਇਹ ਦਿਲ ਦਹਿਲਾਉਣ ਵਾਲਾ ਸੀ। ਇੱਥੇ ਮੈਂ ਉਸਦਾ ਪਾਦਰੀ ਸੀ, ਹਾਲਾਂਕਿ ਮੈਂ ਉਸਦਾ ਪਾਦਰੀ ਬਣ ਗਿਆ ਸੀ। ਮੈਂ ਉਸਨੂੰ ਲਗਭਗ 15 ਸਾਲ ਤੋਂ ਜਾਣਦਾ ਸੀ ਪਰ ਉਸਨੂੰ ਕੋਈ ਸੁਰਾਗ ਨਹੀਂ ਸੀ ਕਿ ਮੈਂ ਕੌਣ ਹਾਂ। ਫਿਰ ਵੀ ਉਸਨੇ ਮੈਨੂੰ ਅੰਦਰ ਬੁਲਾਇਆ ਅਤੇ ਮੈਨੂੰ 3 ਕੱਪ ਚਾਹ ਦੇ ਕੇ ਦਿਨ ਨੂੰ ਜਿਹੜਾ ਆ ਪੂਰੇ ਦਿਨ ਨੂੰ ਮੈਂ ਚਾਹ ਨਾ ਪੀ ਸਕਾਂ ਬਣਾਇਆ। ਜਦੋਂ ਉਹ ਆਪਣੇ ਪਤੀ ਦੀ ਉਡੀਕ ਕਰ ਰਹੀ ਸੀ ਜਿਸ ਦੀ 30 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਦੀ ਯਾਦਦਾਸ਼ਤ ਹੌਲੀ ਹੌਲੀ ਤਬਾਹ ਹੋ ਰਹੀ ਸੀ ਅਤੇ ਉਹ ਚੀਜ਼ਾਂ ਜੋ ਉਸਨੂੰ ਪਤਾ ਹੋਣਾ ਚਾਹੀਦਾ ਉਹ ਨਹੀਂ ਜਾਣਦੀ ਸੀ। ਵਰਤਮਾਨ ਅਤੇ ਭਵਿੱਖ ਨੂੰ ਸਮਝਣ ਲਈ ਉਸਦੀ ਯਾਦਦਾਸ਼ਤ ਦੀ ਲੋੜ ਸੀ ਪਰ ਉਹ ਹੌਲੀ ਹੌਲੀ ਖਤਮ ਹੋ ਰਹੀ ਸੀ। ਜਦੋਂ ਲੋਕ ਪਹਿਲੀ ਵਾਰ ਯਾਦਦਾਸ਼ਤ ਦੀ ਕਮੀ ਦਾ ਅਨੁਭਵ ਕਰਨਾ ਸ਼ੁਰੂ ਕਰਦੇ ਹਨ, ਅਕਸਰ ਉਹਨਾਂ ਦੇ ਆਲੇ ਦੁਆਲੇ ਦੇ ਲੋਕ ਉਹਨਾਂ ਦੀ ਚੀਜ਼ਾਂ ਨੂੰ ਯਾਦ ਕਰਨ ਵਿੱਚ ਮਦਦ ਕਰਦੇ ਹਨ ਜਾਂ ਕੋਸ਼ਿਸ਼ ਕਰਦੇ ਹਨ। ਉਹ ਫਰਿੱਜ 'ਤੇ ਇਸ ਤੋਂ ਬਾਅਦ ਉਹ ਫਰਿੱਜ ਦੇ ਉੱਤੇ ਨੋਟ ਪਾਉਣਾ ਸ਼ੁਰੂ ਕਰ ਦਿੰਦੇ ਆ। ਮੈਨੂੰ ਇੱਕ ਨੋਟਿਸ ਯਾਦ ਹੈ ਜੋ ਮੈਂ ਸਾਹਮਣੇ ਦੇ ਦਰਵਾਜ਼ੇ ਦੇ ਪਿਛਲੇ ਪਾਸੇ ਟੇਪ ਕੀਤਾ ਹੋਇਆ ਸੀ। ਇਸ ਨੇ ਕਿਹਾ, ਬਾਹਰ ਨਾ ਜਾਓ, ਯਾਦ ਰੱਖੋ ਕਿ ਤੁਹਾਨੂੰ ਬਾਹਰ ਨਹੀਂ ਜਾਣਾ ਚਾਹੀਦਾ। ਜਦੋਂ ਮੈਮਰੀ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ ਤਾਂ ਸਾਨੂੰ ਚੀਜ਼ਾਂ ਨੂੰ ਯਾਦ ਰੱਖਣ ਲਈ ਮਦਦ ਦੀ ਲੋੜ ਹੁੰਦੀ ਹੈ। ਹੁਣ ਅੱਜ ਸਵੇਰੇ ਅਸੀਂ ਤਿਤੂਸ ਨੂੰ ਪੌਲਸ ਦੀ ਚਿੱਠੀ ਦੇ ਇਸ ਆਖਰੀ ਭਾਗ ਨਾਲ ਨਜਿੱਠ ਰਹੇ ਹਾਂ ਅਤੇ ਇਸ ਨੂੰ ਆਤਮਿਕ ਦਿਮਾਗੀ ਕਮਜ਼ੋਰੀ ਨਾਲ ਨਜਿੱਠਣ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਮਸੀਹੀ ਜੀਵਨ ਬਾਰੇ ਮਹੱਤਵਪੂਰਨ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਭੁੱਲ ਜਾਂਦੇ ਹਾਂ। ਮਸੀਹੀ ਜੀਵਨ ਬਾਰੇ ਮਹੱਤਵਪੂਰਨ ਗੱਲਾਂ ਹਨ ਜੋ ਸਾਨੂੰ ਵਰਤਮਾਨ ਅਤੇ ਭਵਿੱਖ ਨੂੰ ਸਮਝਣ ਲਈ ਯਾਦ ਰੱਖਣ ਦੀ ਲੋੜ ਹੈ ਅਤੇ ਇਹ ਜ਼ਰੂਰੀ ਹੈ ਕਿ ਸਾਨੂੰ ਉਹਨਾਂ ਦੀ ਯਾਦ ਦਿਵਾਈ ਜਾਵੇ। ਪਹਿਲੀ ਸਦੀ ਦੇ ਕ੍ਰੀਟ ਵਿੱਚ ਵੀ ਅਜਿਹਾ ਸੀ। ਇਸ ਲਈ ਪੌਲੁਸ ਅਧਿਆਇ 3 ਵਿੱਚ ਨੌਜਵਾਨ ਤਿਤੂਸ ਨੂੰ ਕਹਿੰਦਾ ਹੈ, ਉਹਨਾਂ ਨੂੰ ਯਾਦ ਕਰਾਓ। ਪੌਲੁਸ ਤਿਤੂਸ ਨੂੰ ਉਹਨਾਂ ਨੂੰ ਯਾਦ ਦਿਵਾਉਣ ਲਈ ਪਿਛਲੇ ਦਰਵਾਜ਼ੇ ਦੇ ਪੋਸਟ 'ਤੇ ਇਸ ਨੋਟ ਨੂੰ ਠੀਕ ਕਰਨ ਲਈ ਬੁਲਾ ਰਿਹਾ ਹੈ, ਉਹਨਾਂ ਨੂੰ ਉਹ ਸਾਧਨ ਦੇਣ ਲਈ ਜਿਨ੍ਹਾਂ ਦੀ ਉਹਨਾਂ ਨੂੰ ਅਧਿਆਤਮਿਕ ਦਿਮਾਗੀ ਕਮਜ਼ੋਰੀ ਤੋਂ ਬਚਣ ਦੀ ਲੋੜ ਸੀ। ਪੌਲੁਸ ਤਾਇਤਸ ਨੂੰ ਉਹ ਸਭ ਕੁਝ ਦੇ ਰਿਹਾ ਜੋ ਉਸ ਨੂੰ ਉਸ ਟਾਪੂ ਵਿੱਚ ਚਰਚ ਨੂੰ ਸਥਾਪਿਤ ਕਰਨ ਲਈ ਚਾਹੀਦਾ ਸੀ ਅਤੇ ਜੇ ਚਰਚ ਨੂੰ ਪ੍ਰਭਾਵਸ਼ਾਲੀ ਬਣਾਉਣਾ ਹੈ ਤਾਂ ਉਸਨੂੰ ਆਤਮਿਕ ਕਮਜ਼ੋਰ ਦਿਮਾਗੀ ਕਮਜ਼ੋਰੀ ਦਾ ਮੁਕਾਬਲਾ ਕਰਨਾ ਪਏਗਾ। ਅਧਿਆਇ 3 ਦੇ ਪਹਿਲੇ ਦੋ ਸ਼ਬਦਾਂ ਨੂੰ ਦੇਖੋ, ਉਹਨਾਂ ਨੂੰ ਯਾਦ ਕਰਾਓ। ਤਿਤੂਸ ਦੀਆਂ ਅਜਿਹੀਆਂ ਗੱਲਾਂ ਹਨ ਜੋ ਤੁਹਾਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਲੋੜ ਹੈ। ਤੁਹਾਨੂੰ ਇਹਨਾਂ ਮਹੱਤਵਪੂਰਨ ਗੱਲਾਂ ਬਾਰੇ ਲੋਕਾਂ ਨੂੰ ਯਾਦ ਦਿਵਾ ਕੇ ਆਤਮਿਕ ਦਿਮਾਗੀ ਕਮਜ਼ੋਰੀ ਦਾ ਮੁਕਾਬਲਾ ਕਰਨ ਦੀ ਲੋੜ ਹੈ ਅਤੇ ਮੈਨੂੰ ਲੱਗਦਾ ਹੈ ਕਿ ਹਵਾਲੇ ਵਿੱਚ ਘੱਟੋ ਘੱਟ 5 ਰਿਮਾਈਂਡਰ ਹਨ, ਜਿਸ ਵਿੱਚੋਂ ਪਹਿਲਾ ਹੈ ਕਿ ਉਹਨਾਂ ਨੂੰ ਚੰਗੇ ਚਰਿੱਤਰ ਬਾਰੇ ਯਾਦ ਦਿਵਾਓ। ਆਇਤਾਂ 1 ਅਤੇ 2 ਵਿੱਚ ਮੈਂ ਸੋਚਦਾ ਹਾਂ ਕਿ ਸਾਡੇ ਕੋਲ ਪੌਲੁਸ ਨੇ ਤਿਤੂਸ ਨੂੰ ਰਾਜ ਦੇ ਸੰਬੰਧ ਵਿੱਚ ਅਤੇ ਸਮਾਜ ਦੇ ਸੰਬੰਧ ਵਿੱਚ ਚੰਗੇ ਚਰਿੱਤਰ ਬਾਰੇ ਲੋਕਾਂ ਨੂੰ ਯਾਦ ਦਿਵਾਉਣ ਲਈ ਕਿਹਾ। ਇਹਨਾਂ ਪਹਿਲੀਆਂ 2 ਤੁਕਾਂ 'ਤੇ ਇੱਕ ਨਜ਼ਰ ਮਾਰੋ। ਉਹਨਾਂ ਨੂੰ ਸ਼ਾਸਕਾਂ ਅਤੇ ਅਧਿਕਾਰੀਆਂ ਦੇ ਅਧੀਨ ਰਹਿਣ, ਆਗਿਆਕਾਰੀ ਹੋਣ, ਹਰ ਚੰਗੇ ਕੰਮ ਲਈ ਤਿਆਰ ਰਹਿਣ, ਕਿਸੇ ਦੀ ਬੁਰਾਈ ਨਾ ਬੋਲਣ ਅਤੇ ਝਗੜੇ ਤੋਂ ਬਚਣ, ਨਰਮ ਸੁਭਾਅ ਅਤੇ ਸਾਰੇ ਲੋਕਾਂ ਪ੍ਰਤੀ ਸੰਪੂਰਨ ਸ਼ਿਸ਼ਟਾਚਾਰ ਦਿਖਾਉਣ ਲਈ ਯਾਦ ਕਰਾਓ। ਉਹਨਾਂ ਨੂੰ ਬਾਹਰਲੇ ਲੋਕਾਂ, ਖਾਸ ਕਰਕੇ ਰਾਜ ਅਤੇ ਸਮਾਜ ਦੇ ਸਾਹਮਣੇ ਚੰਗੇ ਚਰਿੱਤਰ ਦੀ ਮਹਾਨਤਾ ਬਾਰੇ ਯਾਦ ਦਿਵਾਇਆ ਜਾਣਾ ਚਾਹੀਦਾ ਹੈ। ਪੌਲੁਸ ਕਹਿੰਦਾ ਹੈ ਕਿ ਕ੍ਰੇਟ ਦੇ ਇਹਨਾਂ ਮਸੀਹਾਂ ਨੂੰ ਸ਼ਾਸਕਾਂ ਅਤੇ ਅਧਿਕਾਰੀਆਂ ਦੇ ਅਧੀਨ ਰਹਿਣ ਅਤੇ ਆਗਿਆਕਾਰੀ ਹੋਣ ਦੀ ਜ਼ਰੂਰਤ ਬਾਰੇ ਯਾਦ ਦਿਵਾਉਣਾ ਹੈ। ਇਹ ਉਸੇ ਤਰ੍ਹਾਂ ਦੀ ਚਿੰਤਾ ਹੈ ਜੋ ਪੌਲੁਸ ਨੇ ਤਿਮੋਥੀਅਸ ਨੂੰ ਆਪਣੀ ਪਹਿਲੀ ਚਿੱਠੀ ਲਿਖੀ ਸੀ। ਪਹਿਲਾ ਤਿਮੋਥੀਅਸ 2 ਬਾਪੋ ਦੀ 1 ਅਤੇ 2 ਵਿੱਚ ਉਹ ਕਹਿੰਦਾ ਹੈ, ਮੈਂ ਬੇਨਤੀ ਕਰਦਾ ਹਾਂ, ਪ੍ਰਾਰਥਨਾਵਾਂ, ਬੇਨਤੀਆਂ, ਧੰਨਵਾਦ ਸਾਰੇ ਲੋਕਾਂ ਲਈ, ਰਾਜਿਆਂ ਅਤੇ ਉੱਚ ਅਹੁਦਿਆਂ 'ਤੇ ਰਹਿਣ ਵਾਲਿਆਂ ਲਈ, ਲੋਕਾਂ ਲਈ, ਤਾਂ ਜੋ ਅਸੀਂ ਸ਼ਾਂਤੀਪੂਰਨ ਅਤੇ ਸ਼ਾਂਤ ਜੀਵਨ ਜੀ ਸਕੀਏ, ਧਰਮੀ ਅਤੇ ਹਰ ਤਰ੍ਹਾਂ ਨਾਲ ਸਨਮਾਨਯੋਗ ਰਹੀਏ। ਜਾਂ ਹੈ ਕ੍ਰਿਟਿਕਾਂ ਨੂੰ ਸ਼ਾਸਕਾਂ ਅਤੇ ਅਧਿਕਾਰੀਆਂ ਪ੍ਰਤੀ ਚੰਗੇ ਕਿਰਤਾਂ ਦਾ ਪ੍ਰਦਰਸ਼ਨ ਕਰਨ ਅਤੇ ਅੱਗਿਆਕਾਰੀ ਹੋਣ ਦੀ ਤਾਕੀਦ ਕੀਤੀ ਜਾਂਦੀ ਹੈ। ਇਸ ਲਈ ਇੱਥੇ ਆਮ ਗੱਲ ਹੈ ਕਿ ਈਸਾਈਆਂ ਨੂੰ ਰਾਜ ਦੇ ਅਧੀਨ ਅਤੇ ਆਗਿਆਕਾਰੀ ਹੋਣਾ ਚਾਹੀਦਾ ਹੈ। ਹੁਣ ਇਹ ਸਾਡੇ ਲਈ ਕਈ ਸਵਾਲ ਪੈਦਾ ਕਰਦੇ ਹੈ। ਉਹਨਾਂ ਹਾਕਮਾਂ ਬਾਰੇ ਕੀ ਜੋ ਤੁਹਾਨੂੰ ਤੁਹਾਡੀ ਜ਼ਮੀਰ ਦੇ ਵਿਰੁੱਧ ਕੁਝ ਕਰਨ ਲਈ ਮਜਬੂਰ ਕਰਨਗੇ? ਅਧਿਕਾਰੀਆਂ ਬਾਰੇ ਕੀ ਜੋ ਮਸੀਹੀ ਲੋਕਾਂ ਨੂੰ ਦਬਾ ਰਹੇ ਹਨ ਜਾਂ ਮਸੀਹਤ ਨੂੰ ਦਬਾ ਰਹੇ ਹਨ? ਇੱਕ ਭਾਗੀਦਾਰੀ ਜਮਹੂਰੀਅਤ ਵਿੱਚ ਸਿਵਲ ਅਣਆਗਿਆਕਾਰੀ ਬਾਰੇ ਕੀ ਜਦੋਂ ਕਾਨੂੰਨ ਬਿਲਕੁਲ ਬੇਇਨਸਾਫੀ ਵਾਲੇ ਹੁੰਦੇ ਹਨ? ਖੈਰ, ਮੈਂ ਸੋਚਦਾ ਹਾਂ ਕਿ ਸਾਨੂੰ ਸਭ ਤੋਂ ਪਹਿਲਾਂ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਪੌਲੁਸ ਦੇ ਦਿਨਾਂ ਵਿੱਚ ਸਰਕਾਰ ਦੀ ਕਿਸਮ ਉਧਾਰਵਾਦੀ ਲੋਕਤੰਤਰ ਨਹੀਂ ਸਨ। ਉਹ ਸਰਕਾਰਾਂ ਨਹੀਂ ਸਨ ਜਿਨ੍ਹਾਂ ਨੂੰ ਕਿਸੇ ਨੇ ਵੋਟ ਦਿੱਤੀ ਹੁੰਦੀ ਹੈ, ਇੱਥੋਂ ਤੱਕ ਕਿ ਜਿੱਥੇ ਉਹ ਈਸਾਈਆਂ ਪ੍ਰਤੀ ਹਮਦਰਦ ਸਨ। ਉਹ ਸਰਕਾਰਾਂ ਜੋ ਤਾਕਤ ਅਤੇ ਅਕਸਰ ਬੇਰਹਿਮੀ ਨਾਲ ਸ਼ਾਸਨ ਕਰਦੀਆਂ ਸਨ, ਅਤੇ ਪੌਲੁਸ ਨੇ ਅਜੇ ਵੀ ਫਿਰ ਵੀ ਇਹ ਗੱਲ ਕਹੀ ਕਿ ਸ਼ਾਸਕਾਂ ਅਤੇ ਅਧਿਕਾਰੀਆਂ ਦੇ ਅਧੀਨ ਰਹੋ, ਆਗਿਆਕਾਰੀ ਬਣੋ। ਇਸ ਲਈ ਉਹ ਸਾਰੇ ਪ੍ਰਸ਼ਨ ਜੋ ਪਹਿਲਾਂ ਦੱਸੇ ਸਨ ਉਹ ਪੁੱਛਣ ਲਈ ਸੰਬੰਧਿਤ ਪ੍ਰਸ਼ਨ ਹਨ, ਪਰ ਆਓ ਆਪਣੇ ਆਪ ਨੂੰ ਇਹ ਦਿਖਾਵਾ ਨਾ ਕਰੀਏ ਕਿ ਅਸੀਂ ਨਾ ਮੁੱਢਲੇ ਮਸੀਹਾਂ ਨਾਲੋਂ ਵਧੇਰੇ ਗੁੰਝਲਦਾਰ ਸਥਿਤੀ ਵਿੱਚ ਹਾਂ। ਬ੍ਰੈਗਜ਼ਿਟ ਸਮੱਸਿਆ ਵਾਲਾ ਹੋ ਸਕਦਾ, ਪਰ ਇਹ ਰੋਮਨ ਸਾਮਰਾਜ ਦੀਆਂ ਸਾਜ਼ਿਸ਼ਾਂ ਨਾਲ ਤੁਲਨਾ ਨਹੀਂ ਕਰਦਾ ਕਿ ਲੇਬਰ ਜਾਂ ਕੰਜ਼ਰਵੇਟਿਵ ਸੱਤਾ ਵਿੱਚ ਹਨ। ਉਹ ਇੱਕ ਰੋਮਨ ਪ੍ਰੋਕੌਂਸਲ ਦੇ ਮੁਕਾਬਲੇ ਕੁਝ ਵੀ ਨਹੀਂ। ਟਰੰਪ ਨੂੰ ਸਮੱਸਿਆਵਾਂ ਹਨ, ਪਰ ਉਹ ਬਿਲਕੁਲ ਵੀ ਨੀਰੋ ਵਰਗਾ ਨਹੀਂ। ਇਸ ਲਈ ਆਓ ਇਸ ਹੁਕਮ ਦੀ ਤਾਕਤ ਨੂੰ ਸ਼ਾਸਕਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ ਅਤੇ ਆਗਿਆਕਾਰੀ ਕਰਨ ਦਾ ਸਬਕ ਨਾ ਦਈਏ। ਸਾਨੂੰ ਸ਼ਾਸਕਾਂ ਅਤੇ ਅਧਿਕਾਰੀਆਂ ਦੇ ਅਧੀਨ ਰਹਿਣ ਅਤੇ ਆਗਿਆਕਾਰੀ ਹੋਣ ਲਈ ਕਿਹਾ ਗਿਆ ਹੈ, ਅਤੇ ਫਿਰ ਵੀ ਕੁਝ ਜਿਹੜੀਆਂ ਉਹਨਾਂ ਸੀਮਾਵਾਂ ਹਨ ਜਿਹੜੀਆਂ, ਅਤੇ ਜਦੋਂ ਅਧਿਕਾਰੀਆਂ ਨੇ ਪਤਰਸ ਅਤੇ ਯੂਹੰਨਾ ਨੂੰ ਯਿਸੂ ਦੇ ਨਾਮ ਵਿੱਚ ਬੋਲਣ ਜਾਂ ਸਿਖਾਉਣ ਤੋਂ ਮਨ੍ਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਰਸੂਲਾਂ ਦੇ ਕਰਤੱਵ ਦਾ 4:19 ਵਿੱਚ ਜਵਾਬ ਦਿੱਤਾ ਕਿ ਇਹ ਪਰਮੇਸ਼ੁਰ ਦੀ ਨਜ਼ਰ ਵਿੱਚ ਸਹੀ ਹੈ ਕਿ ਤੁਸੀਂ ਪਰਮੇਸ਼ੁਰ ਦੀ ਬਜਾਏ ਕਿ ਅਸੀਂ ਪਰਮੇਸ਼ੁਰ ਦੀ ਬਜਾਏ ਤੁਹਾਡੀ ਸੁਣੀਏ। ਸਾਨੂੰ ਨਿਰਣਾ ਕਰਨਾ ਚਾਹੀਦਾ ਕਿ ਅਸੀਂ ਨਹੀਂ ਕਰ ਸਕਦੇ, ਪਰ ਜੋ ਅਸੀਂ ਸੁਣਿਆ ਹੈ ਉਸ ਬਾਰੇ ਬੋਲੋ। ਇਸ ਲਈ ਇਹ ਜਾਪਦਾ ਹੈ ਕਿ ਸਾਨੂੰ ਉਦੋਂ ਤੱਕ ਅਧੀਨ ਰਹਿਣਾ ਅਤੇ ਆਗਿਆਕਾਰੀ ਹੋਣ ਦਾ ਹੁਕਮ ਦਿੱਤਾ ਗਿਆ ਜਦੋਂ ਤੱਕ ਇਹ ਈਸਾਈ ਵਜੋਂ ਰਹਿਣ ਅਤੇ ਖੁਸ਼ਖਬਰੀ ਬੋਲਣ ਦੀ ਸਾਡੀ ਯੋਗਤਾ ਨਾਲ ਸਮਝੌਤਾ ਨਹੀਂ ਕਰਦਾ। ਉਸ ਸਮੇਂ ਮਹਿੰਗੀ ਅਣਆਗਿਆਕਾਰੀ ਜਿਹੜੀ ਇੱਕ ਕੁੰਜੀ ਬਣ ਜਾਂਦੀ ਹੈ। ਪਰ ਜੋ ਕੰਮ ਪੌਲੁਸ ਇਸ ਹਵਾਲੇ ਨਾਲ ਕਰ ਰਿਹਾ ਹੈ ਉਹ ਅਪਵਾਦਾਂ ਦੀ ਰੂਪਰੇਖਾ ਨਹੀਂ ਦੱਸ ਰਿਹਾ ਹੈ ਪਰ ਸਿਧਾਂਤ ਸਥਾਪਿਤ ਕਰ ਰਿਹਾ ਹੈ। ਉਹਨਾਂ ਨੂੰ ਸ਼ਾਸਕਾਂ ਅਤੇ ਅਧਿਕਾਰੀਆਂ ਦੇ ਅਧੀਨ ਰਹਿਣ ਅਤੇ ਆਗਿਆਕਾਰੀ ਹੋਣ ਦੀ ਯਾਦ ਦਿਵਾਓ। ਜਿਵੇਂ ਕਿ ਆਇਤ 2 ਜਾਰੀ ਹੈ, ਸਾਨੂੰ ਸਮਾਜ ਵਿੱਚ ਚੰਗੇ ਕਿਰਤ ਦਾ ਸੱਦਾ ਹੈ। ਕਿਸੇ ਨੂੰ ਬੁਰਾ ਨਾ ਬੋਲੋ, ਝਗੜੇ ਤੋਂ ਬਚੋ, ਕੋਮਲ ਬਣੋ ਅਤੇ ਸਾਰੇ ਲੋਕਾਂ ਨਾਲ ਸੰਪੂਰਨ ਸ਼ਿਸ਼ਟਾਚਾਰ ਦਿਖਾਓ। ਜੇ ਸਾਡੇ ਕੋਲ ਆਪਣੇ ਦਿਲਾਂ ਦਾ ਕੋਈ ਸੱਚਾ ਗਿਆਨ ਹੈ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਕਿੰਨਾ ਔਖਾ ਆ। ਅਤੇ ਫਿਰ ਵੀ ਜੇਕਰ ਅਸੀਂ ਪ੍ਰਭੂ ਯਿਸੂ ਮਸੀਹ ਦੇ ਪੈਰੋਕਾਰ ਹਾਂ ਤਾਂ ਇਹ ਹੋਣਾ ਚਾਹੀਦਾ ਆ ਕਿ ਅਸੀਂ ਕਿਵੇਂ ਜਿਉਂਦੇ ਹਾਂ। ਇਹ ਉਸ ਕਿਸਮ ਦਾ ਚਿੱਤਰ ਹੋਣਾ ਚਾਹੀਦਾ ਜੋ ਅਸੀਂ ਪੈਦਾ ਕਰ ਰਹੇ ਹਾਂ। ਇਸ ਲਈ ਪਹਿਲੀ ਰਿਮਾਈਂਡਰ ਜਿਸ ਦੀ ਸਾਨੂੰ ਅਧਿਆਤਮਿਕ ਦਿਮਾਗੀ ਕਮਜ਼ੋਰੀ ਦੇ ਵਿਕਾਸ ਤੋਂ ਬਚਣ ਦੀ ਜ਼ਰੂਰਤ ਹੈ, ਰਾਜ ਅਤੇ ਸਮਾਜ ਪ੍ਰਤੀ ਵੱਡੇ ਪੱਧਰ 'ਤੇ ਚੰਗੇ ਕਿਰਤ ਬਾਰੇ ਯਾਦ ਦਿਵਾਉਣਾ ਹੈ। ਦੂਜੀ ਰਿਮਾਈਂਡਰ ਜੋ ਅਸੀਂ ਲੱਭਦੇ ਹਾਂ ਇਹ ਹੈ ਕਿ ਉਹਨਾਂ ਨੂੰ ਚੰਗੇ ਕੰਮਾਂ ਬਾਰੇ ਯਾਦ ਕਰਾਂ। ਹੁਣ ਅਸਲ ਵਿੱਚ ਚੰਗੇ ਕੰਮਾਂ ਬਾਰੇ ਇਹ ਰਿਮਾਈਂਡਰ ਪਹਿਲੀ ਵਾਰ ਆਇਤ 1 ਦੇ ਅੰਤ ਵਿੱਚ ਉਠਾਇਆ ਗਿਆ। ਇਸ 'ਤੇ ਇੱਕ ਨਜ਼ਰ ਮਾਰੋ, ਹਰ ਚੰਗੇ ਕੰਮ ਲਈ ਤਿਆਰ ਰਹੋ। ਹੁਣ ਮੈਂ ਇਸ ਮੁੱਦੇ ਨੂੰ ਆਖਰੀ ਬਿੰਦੂ ਦੇ ਤਹਿਤ ਸੰਬੋਧਿਤ ਕਰ ਸਕਦਾ ਸੀ ਪਰ ਮੈਂ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ ਕਿਉਂਕਿ ਮੈਂ ਸੋਚਦਾ ਹਾਂ ਕਿ ਹਰ ਚੰਗੇ ਕੰਮ ਲਈ ਤਿਆਰ ਰਹਿਣਾ ਅਸਲ ਵਿੱਚ ਇਹਨਾਂ ਆਇਤਾਂ ਦੀ ਮੁੱਖ ਚਿੰਤਾ ਹੈ। ਇਹ ਅਸਲ ਵਿੱਚ ਮੁੱਖ ਗੱਲ ਆ ਕਿ ਪੌਲੁਸ ਚਾਹੁੰਦਾ ਹੈ ਕਿ ਤਿਤੂਸ ਜਿਹੜਾ ਆ ਉਹਨਾਂ ਨੂੰ ਯਾਦ ਕਰਾਏ। ਮੈਨੂੰ ਲੱਗਦਾ ਹੈ ਕਿ ਇਹ ਇੱਕ ਕੇਸ ਹੈ ਕਿਉਂਕਿ ਉਹ ਇਹ ਕਹਿੰਦਾ ਹੈ, ਇੱਕ ਵਾਰ ਨਹੀਂ, ਦੋ ਵਾਰ ਨਹੀਂ ਪਰ 3 ਵਾਰ ਸਾਡੇ ਕੋਲ ਇਹ ਆਇਤ 1 ਵਿੱਚ ਜਿਵੇਂ ਕਿ ਅਸੀਂ ਹੁਣੇ ਦੇਖਿਆ ਅਤੇ ਉਸ ਤੋਂ ਬਾਅਦ ਫਿਰ ਆਇਤ 8 ਵਿੱਚ ਪੜ੍ਹਦੇ ਹਾਂ ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਆਪਣੇ ਆਪ ਨੂੰ ਚੰਗੇ ਕੰਮਾਂ ਵਿੱਚ ਸਮਰਪਿਤ ਕਰਨ ਲਈ ਧਿਆਨ ਰੱਖਣ। ਅਤੇ ਸਾਡੇ ਕੋਲ ਫਿਰ ਆਇਤ 14 ਤੀਜੀ ਵਾਰੀ ਹੈ, ਉਹਦੇ 'ਚ ਲਿਖਿਆ ਅਤੇ ਸਾਡੇ ਲੋਕਾਂ ਨੂੰ ਆਪਣੇ ਆਪ ਨੂੰ ਚੰਗੇ ਕੰਮਾਂ ਵਿੱਚ ਸਮਰਪਿਤ ਕਰਨਾ ਸਿੱਖਣ ਦਿਓ ਤਾਂ ਜੋ ਫੌਰੀ ਲੋੜਾਂ ਵਾਲੇ ਮਾਮਲਿਆਂ ਵਿੱਚ ਮਦਦ ਕੀਤੀ ਜਾ ਸਕੇ ਅਤੇ ਬੇਕਾਰ ਨਾ ਹੋਈਏ। ਇਸ ਲਈ ਇਸ ਹਵਾਲੇ ਵਿੱਚ ਲੋਕਾਂ ਨੂੰ ਚੰਗੇ ਕੰਮਾਂ ਬਾਰੇ ਚੇਤੇ ਕਰਾਉਣ ਦੀ ਨਿਸ਼ਚਿਤ ਤਾਕੀਦ ਕੀਤੀ ਗਈ ਹੈ ਅਤੇ ਮੈਂ ਸੋਚਦਾ ਹਾਂ ਕਿ ਇਹ ਸਾਡੇ ਲਈ ਬਾਈਬਲ ਵਿੱਚ ਵਿਸ਼ਵਾਸ ਕਰਨ ਵਾਲੇ ਪ੍ਰਚਾਰਕ ਜਾਂ ਰੂੜੀਵਾਦ ਇਵੈਂਜਲੀਕਲ ਦੇ ਤੌਰ 'ਤੇ ਸਮੇਂ ਸਿਰ ਯਾਦ ਦਿਵਾਉਂਦਾ ਹੈ। ਤੁਸੀਂ ਦੇਖਦੇ ਹੋ ਕਿ ਜਿਵੇਂ ਕਿ ਅਸੀਂ 1 ਜਾਂ 2 ਪਲਾਂ ਵਿੱਚ ਦੇਖਣ ਜਾ ਰਹੇ ਹਾਂ, ਸਾਨੂੰ ਪੂਰੀ ਤਰ੍ਹਾਂ ਯਕੀਨ ਹੈ ਕਿ ਅਸੀਂ ਪਰਮੇਸ਼ੁਰ ਦੀ ਦਇਆ ਅਤੇ ਕਿਰਪਾ ਨਾਲ ਬਚੇ ਹਾਂ, ਕੰਮਾਂ ਦੁਆਰਾ ਨਹੀਂ। ਪਰ ਇੱਕ ਖਤਰਾ ਹੈ ਕਿ ਇਹ ਮਹਾਨ ਸੱਚ ਸਾਨੂੰ ਚੰਗੇ ਕੰਮਾਂ ਬਾਰੇ ਥੋੜ੍ਹਾ ਜਿਹਾ ਬੇਪਰਵਾਹ ਬਣਾਉਂਦਾ ਹੈ। ਅਤੇ ਫਿਰ ਵੀ ਕਿੰਨੀ ਤਰਾਸਦੀ ਹੋਵੇਗੀ, ਚੰਗੇ ਕੰਮ ਇਸ ਗੱਲ ਦਾ ਇੱਕ ਬੁਨਿਆਦੀ ਤੱਤ ਹਨ ਕਿ ਇੱਕ ਮਸੀਹੀ ਹੋਣ ਦਾ ਕੀ ਮਤਲਬ ਹੈ। ਪਰ ਬੁਨਿਆਦੀ ਤੱਤ ਇਹ ਹੈ ਕਿ ਇੱਕ ਮਸੀਹੀ ਹੋਣ ਦਾ ਕੀ ਮਤਲਬ ਆ। ਇਹ ਨਹੀਂ ਕਿ ਤੁਸੀਂ ਇੱਕ ਮਸੀਹੀ ਕਿਵੇਂ ਬਣਦੇ ਹੋ, ਪਰ ਮਸੀਹੀ ਹੋਣ ਦਾ ਕੀ ਮਤਲਬ ਆ। ਜੇਕਰ ਅਸੀਂ ਕਿਸੇ ਹੱਦ ਤੱਕ ਚੰਗੇ ਕੰਮਾਂ ਵਿੱਚ ਰੁੱਝੇ ਹੋਏ ਨਹੀਂ ਹਾਂ ਤਾਂ ਇਹ ਖਤਰਾ ਹੈ ਕਿ ਅਸੀਂ ਅਧਿਆਤਮਿਕ ਦਿਮਾਗੀ ਕਮਜ਼ੋਰੀ ਦਾ ਸ਼ਿਕਾਰ ਹੋ ਗਏ ਹਾਂ। ਸੋ ਤੀਜੀ ਰਿਮਾਈਂਡਰ ਜੋ ਸਾਡੇ ਕੋਲ ਹੈ ਕਿ ਉਹਨਾਂ ਨੂੰ ਯਾਦ ਦਿਵਾਓ ਕਿ ਉਹ ਕੀ ਸਨ। ਅਸੀਂ ਇੱਥੇ ਦੇਖਦੇ ਹਾਂ ਕਿ ਚੰਗੇ ਚਿੱਤਰ ਅਤੇ ਚੰਗੇ ਕੰਮਾਂ ਲਈ ਇਹ ਰਿਮਾਈਂਡਰ ਉਹਨਾਂ ਲਈ ਇੱਕ ਖੁਸ਼ਖਬਰੀ ਵਾਲਾ ਕਿਨਾਰਾ ਹੈ ਕਿਉਂਕਿ ਉਹ ਉਹਨਾਂ ਅਸਲ ਤਬਦੀਲੀਆਂ ਨੂੰ ਦਰਸਾਉਂਦੇ ਹਨ ਜੋ ਪਵਿੱਤਰ ਆਤਮਾ ਵਿੱਚ ਪੁਨਰ ਜਨਮ ਅਤੇ ਨਵੀਨੀਕਰਨ ਦੇ ਧੋਣ ਨਾਲ ਆਉਂਦੀਆਂ ਹਨ। ਆਇਤ 3, ਕਿਉਂਕਿ ਅਸੀਂ ਆਪ ਕਦੇ ਮੂਰਖ, ਅਣਆਗਿਆਕਾਰੀ, ਕੁਰਾਹੇ ਪਏ, ਵੱਖੋ ਵੱਖਰੀਆਂ ਕਾਮਨਾਵਾਂ ਅਤੇ ਮੌਜ ਮਸਤੀਆਂ ਦੇ ਗੁਲਾਮ ਸਾਂ। ਆਪਣੇ ਦਿਨ ਨਫ਼ਰਤ ਅਤੇ ਈਰਖਾ ਵਿੱਚ, ਦੂਜਿਆਂ ਨਾਲ ਨਫ਼ਰਤ ਅਤੇ ਇੱਕ ਦੂਜੇ ਨਾਲ ਨਫ਼ਰਤ ਵਿੱਚ ਲੰਘਦੇ ਸਨ। ਪੌਲੁਸ ਤਿਤੂਸ ਨੂੰ ਬੇਨਤੀ ਕਰ ਰਿਹਾ ਹੈ ਕਿ ਉਹ ਲੋਕਾਂ ਨੂੰ ਯਾਦ ਕਰਵਾਉਣ ਕਿ ਉਹ ਕੀ ਹੁੰਦੇ ਸਨ ਇਸ ਤੋਂ ਪਹਿਲਾਂ ਕਿ ਉਹ ਪ੍ਰਭੂ ਯਿਸੂ ਮਸੀਹ ਨੂੰ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਜਾਣ ਲੈਣ। ਉਹ ਕਹਿੰਦਾ ਹੈ ਕਿ ਤੁਸੀਂ ਇੱਕ ਵਾਰ ਮੂਰਖ ਸੀ, ਅਣਆਗਿਆਕਾਰੀ ਇਸ ਗੱਲ ਦਾ ਇੱਕ ਮੁੱਖ ਪਹਿਲੂ ਸੀ ਕਿ ਤੁਸੀਂ ਕੌਣ ਹੋ, ਕਿਉਂਕਿ ਤੁਹਾਨੂੰ ਦੁਸ਼ਟ ਦੁਆਰਾ ਕੁਰਾਹੇ ਪਾਇਆ ਗਿਆ ਸੀ। ਆਪਣੀ ਅਣਜਾਣ ਅਵਸਥਾ ਵਿੱਚ ਤੁਸੀਂ ਆਪਣੇ ਜਨੂੰਨ ਅਤੇ ਆਨੰਦ ਦੇ ਗੁਲਾਮ ਤੋਂ ਇਲਾਵਾ ਕੁਝ ਨਹੀਂ ਸੀ। ਕਿਸੇ ਨਾ ਕਿਸੇ ਹੱਦ ਤੱਕ ਈਰਖਾ ਅਤੇ ਨਫ਼ਰਤ ਨੇ ਤੁਹਾਡੀ ਜ਼ਿੰਦਗੀ ਨੂੰ ਘੇਰ ਲਿਆ ਹੈ। ਸੰਖੇਪ ਵਿੱਚ, ਜੋ ਕਿ ਤੁਸੀਂ ਇੱਕ ਵਾਰ ਸੀ ਇੱਕ ਪਾਪੀ, ਤੁਸੀਂ ਇੱਕ ਵਾਰ ਇੱਕ ਤੋਬਾ ਨਾ ਕਰਨ ਵਾਲੇ, ਮੁੜ ਪੈਦਾ ਨਾ ਹੋਣ ਵਾਲੇ ਪਾਪੀ ਸੀ। ਇਹ ਉਹ ਹੈ ਜੋ ਤੁਸੀਂ ਇੱਕ ਵਾਰ ਸੀ। ਇਸ ਲਈ ਦਲੀਲ ਚਲਾਉਂਦੀ ਹੈ, ਇਹ ਯਾਦ ਰੱਖਣਾ ਕਿ ਤੁਹਾਨੂੰ ਇੱਕ ਵਾਰ ਕੀ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਤੁਹਾਡੇ ਜੀਵਨ ਵਿੱਚ ਇੱਕ ਚੰਗੇ ਚਰਿੱਤਰ ਅਤੇ ਚੰਗੇ ਕੰਮਾਂ ਦੀ ਜ਼ਰੂਰਤ ਬਾਰੇ ਯਾਦ ਦਿਵਾਉਣਾ ਚਾਹੀਦਾ ਹੈ। ਪਰ ਇਹ ਪਛਾਣਨਾ ਮਹੱਤਵਪੂਰਨ ਹੈ ਕਿ ਜੋ ਤੁਸੀਂ ਪਹਿਲਾਂ ਸੀ ਉਸ ਵਿੱਚ ਬਦਲਿਆ ਨਹੀਂ ਗਿਆ, ਜੋ ਤੁਸੀਂ ਹੁਣ ਇੱਕ ਚੰਗੇ ਚਰਿੱਤਰ ਅਤੇ ਚੰਗੇ ਕੰਮਾਂ ਦੁਆਰਾ ਹੋ। ਇਹ ਤੁਹਾਡੇ ਜੀਵਨ ਵਿੱਚ ਤਬਦੀਲੀ ਦੇ ਏਜੰਟ ਨਹੀਂ ਹਨ, ਉਹ ਉਸ ਤਬਦੀਲੀ ਦੇ ਫਲ ਹਨ। ਇਸ ਲਈ ਹੁਣ ਪੌਲਸ ਤੀਤੁਸ ਨੂੰ ਬੇਨਤੀ ਕਰਦਾ ਹੈ ਕਿ ਉਹ ਉਹਨਾਂ ਨੂੰ ਯਾਦ ਕਰਾਉਣ ਕਿ ਉਹ ਕਿਵੇਂ ਬਚੇ ਸਨ। ਪੌਲਸ ਨੇ ਤੀਤੁਸ ਨੂੰ ਕਿਹਾ, ਉਹਨਾਂ ਨੂੰ ਚੰਗੇ ਚਰਿੱਤਰ ਬਾਰੇ ਯਾਦ ਦਿਵਾਓ, ਉਹਨਾਂ ਨੂੰ ਚੰਗੇ ਕੰਮਾਂ ਬਾਰੇ ਯਾਦ ਦਿਵਾਓ, ਉਹਨਾਂ ਨੂੰ ਯਾਦ ਦਿਵਾਓ ਕਿ ਉਹ ਕੀ ਸਨ। ਹੁਣ ਉਹਨਾਂ ਨੂੰ ਯਾਦ ਕਰਾਓ ਕਿ ਉਹਨਾਂ ਨੂੰ ਕਿਵੇਂ ਬਚਾਇਆ ਗਿਆ ਸੀ। ਆਇਤ 3 ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਉਹ ਪਹਿਲਾਂ ਕਿਹੋ ਜਿਹੇ ਸਨ, ਅਤੇ ਫਿਰ ਆਇਤ 4 ਵਿੱਚ ਇੱਕ ਰੋਸ਼ਨੀ ਦੇ ਰੋਸ਼ਨੀ ਸ਼ਾਫਟ ਵਾਂਗੂ ਆਉਂਦੀ ਹੈ। ਪਰ ਜਦੋਂ ਸਾਡੇ ਮੁਕਤੀਦਾਤਾ ਪ੍ਰਭੂ ਪਰਮੇਸ਼ੁਰ ਦੀ ਭਲਾਈ ਅਤੇ ਪਿਆਰ ਭਰੀ ਦਿਵਾਲਤਾ ਪ੍ਰਗਟ ਹੋਈ, ਫਰਕ ਕਿਸਨੇ ਪਾਇਆ? ਜਿਹੜਾ ਰੱਬ ਨੇ ਫਿਰ ਸਾਡੇ ਜਿਹੜੀ ਸਾਡੀ ਇਸ ਗੱਲ ਦੇ ਉੱਤੇ ਫਰਕ ਪਾਇਆ। ਆਪਣੀ ਦਿਆਲਤਾ ਵਿੱਚ ਉਸਨੇ ਮੁਕਤੀ ਦਾ ਇੱਕ ਰਸਤਾ ਬਣਾਇਆ। ਆਪਣੇ ਪਿਆਰ ਵਿੱਚ ਉਹ ਮਰਦਾਂ ਅਤੇ ਔਰਤਾਂ ਨੂੰ ਬਚਾਉਣਾ ਚਾਹੁੰਦਾ ਸੀ। ਉਸ ਦੀ ਚੰਗਿਆਈ, ਦਿਆਲਤਾ ਅਤੇ ਪਿਆਰ ਵਿੱਚ ਉਹ ਤੁਹਾਨੂੰ ਅਤੇ ਮੈਨੂੰ ਬਚਾਉਣਾ ਚਾਹੁੰਦਾ ਸੀ। ਪਰਮੇਸ਼ੁਰ ਨੇ ਕੀ ਹੈ ਇਸ ਗੱਲ ਦੇ ਉੱਤੇ ਫਰਕ ਪਾਇਆ, ਅਤੇ ਪੌਲਸ ਚਾਹੁੰਦਾ ਹੈ ਕਿ ਤੀਤੁਸ ਲੋਕਾਂ ਨੂੰ ਉਸ ਮਹਾਨ ਸੱਚਾਈ ਦੀ ਯਾਦ ਦਿਵਾਵੇ। ਹੁਣ ਉਸਨੂੰ ਕੀ ਫਰਕ ਪਿਆ? ਪਹਿਲੀ ਗੱਲ, ਉਸਨੇ ਸਾਨੂੰ ਉਹਨਾਂ ਧਰਮੀ ਕੰਮਾਂ ਦੁਆਰਾ ਨਹੀਂ ਬਚਾਇਆ ਜੋ ਅਸੀਂ ਕੀਤੇ ਸਨ। ਆਇਤ 5 ਦਾ ਜਿਹੜਾ ਪਹਿਲਾ ਹਿੱਸਾ, ਉਸਨੇ ਸਾਨੂੰ ਬਚਾਇਆ ਸਾਡੇ ਦੁਆਰਾ ਧਾਰਮਿਕਤਾ ਵਿੱਚ ਕੀਤੇ ਕੰਮਾਂ ਕਰਕੇ ਨਹੀਂ। ਇਸ ਲਈ ਇਸ ਤੱਥ ਦੇ ਬਾਵਜੂਦ ਕਿ ਇਸ ਹਵਾਲੇ ਵਿੱਚ ਪੌਲਸ ਨੇ 3 ਵਾਰ ਲੋਕਾਂ ਨੂੰ ਚੰਗੇ ਕੰਮਾਂ ਲਈ ਸਮਰਪਿਤ ਹੋਣ ਦੀ ਤਾਕੀਦ ਕੀਤੀ, ਫਿਰ ਵੀ ਉਹ ਸਪਸ਼ਟ ਹੈ ਕਿ ਪਰਮੇਸ਼ੁਰ ਨੇ ਸਾਨੂੰ ਕੰਮਾਂ ਕਰਕੇ ਨਹੀਂ ਬਚਾਇਆ, ਸਾਡੇ ਦੁਆਰਾ ਧਾਰਮਿਕਤਾ ਵਿੱਚ ਜਿਹੜੇ ਅਸੀਂ ਕੰਮ ਕੀਤੇ ਉਹਨਾਂ ਦੁਆਰਾ ਸਾਨੂੰ ਨਹੀਂ ਬਚਾਇਆ। ਇਹ ਇੱਕ ਬਿਲਕੁਲ ਮਹੱਤਵਪੂਰਨ ਬਿੰਦੂ ਹੈ, ਕਿਉਂਕਿ ਇਹ ਮਨੁੱਖੀ ਆਤਮਾ ਦੇ ਡਿਫੋਲਟ ਮੋਡ ਨੂੰ ਘਟਦਾ ਆ। ਅਸੀਂ ਸਾਰੇ ਕਮਾਉਣ ਲਾਇਕ ਕੰਮ ਕਰਨ ਅਤੇ ਮੁਕਤੀ ਲਈ ਮੂਲ ਰੂਪ ਵਿੱਚ ਇਸ ਤਰੀਕੇ ਨਾਲ ਨਹੀਂ ਲੱਭੇ ਜਾ ਸਕਦੇ। ਲਗਭਗ ਹਰ ਦੂਜੇ ਧਰਮ ਵਿੱਚ ਕਿਸੇ ਨਾ ਕਿਸੇ ਕੰਮ ਦੇ ਰੂਪ ਵਿੱਚ ਧਾਰਮਿਕਤਾ ਬਣਾਈ ਗਈ ਹੈ, ਪਰ ਸੱਚਾ ਈਸਾਈ ਧਰਮ ਦੇ ਕੰਮਾਂ ਦੇ ਕਿਸੇ ਵੀ ਸੰਕੇਤ ਤੋਂ ਭਜਦਾ ਹੈ, ਕਿਉਂਕਿ ਪਰਮੇਸ਼ੁਰ ਨੇ ਸਾਨੂੰ ਧਾਰਮਿਕਤਾ ਵਿੱਚ ਕੀਤੇ ਕੰਮਾਂ ਕਰਕੇ ਨਹੀਂ ਬਚਾਇਆ। ਅਤੇ ਜੇਕਰ ਅਸੀਂ ਅਧਿਆਤਮਿਕ ਦਿਮਾਗੀ ਕਮਜ਼ੋਰੀ ਨੂੰ ਸਾਡੇ ਉੱਤੋਂ ਕਾਬੂ ਪਾਉਣ ਦਿੰਦੇ ਹਾਂ ਤਾਂ ਅਸੀਂ ਉਸ ਮਹਾਨ ਸੱਚਾਈ ਨੂੰ ਭੁੱਲ ਸਕਦੇ ਹਾਂ ਅਤੇ ਇਹ ਸੋਚਣਾ ਸ਼ੁਰੂ ਕਰ ਸਕਦੇ ਹਾਂ ਕਿ ਸਾਡੇ ਧਾਰਮਿਕ ਕੰਮਾਂ ਦਾ ਸਾਡੀ ਮੁਕਤੀ ਨਾਲ ਕੋਈ ਲੈਣਾ ਦੇਣਾ ਹੈ। ਇਹ ਇੱਕ ਵੱਡੀ ਗਲਤੀ ਹੋਵੇਗੀ। ਉਸਨੇ ਸਾਨੂੰ ਧਰਮ ਨਾਲ ਕੀਤੇ ਕੰਮਾਂ ਕਰਕੇ ਨਹੀਂ ਬਚਾਇਆ, ਤਾਂ ਫਿਰ ਉਸਨੇ ਸਾਨੂੰ ਕਿਵੇਂ ਬਚਾਇਆ? ਉਸਨੇ ਆਪਣੀ ਦਇਆ ਦੇ ਕਾਰਨ ਸਾਨੂੰ ਬਚਾਇਆ। ਆਇਤ 5 ਦਾ ਦੂਜਾ ਹਿੱਸਾ, ਕੀ ਤੁਸੀਂ ਆਇਤ 5 ਦੀ ਅਗਲੀ ਧਾਰਾ ਨੂੰ ਦੇਖ ਸਕਦੇ ਹੋ? ਪਰ ਉਸ ਦੀ ਆਪਣੀ ਦਇਆ ਦੇ ਅਨੁਸਾਰ, ਇਹ ਸਾਡੇ ਦੁਆਰਾ ਧਾਰਮਿਕਤਾ ਵਿੱਚ ਕੰਮ ਕਰਕੇ ਨਹੀਂ ਸੀ, ਬਲਕਿ ਉਸਦੀ ਆਪਣੀ ਦਇਆ ਦੇ ਅਨੁਸਾਰ ਸੀ। ਹੁਣ ਇਹ ਇੱਕ ਪੂਰੀ ਤਰ੍ਹਾਂ ਚੁਣੌਤੀਪੂਰਨ ਵਿਚਾਰ ਬਣਿਆ ਹੋਇਆ ਹੈ। ਪਰਮਾਤਮਾ ਨੇ ਤੁਹਾਡੇ ਵੱਲ ਨਹੀਂ ਦੇਖਿਆ ਅਤੇ ਇਹ ਨਹੀਂ ਸੋਚਿਆ ਕਿ ਉਹ ਚੰਗਾ ਸਾਥੀ ਹੈ, ਜਾਂ ਉਹ ਸਖ਼ਤ ਕੋਸ਼ਿਸ਼ ਕਰ ਰਹੀ ਹੈ, ਜਾਂ ਉਸ ਵਿੱਚ ਸੰਭਾਵਨਾ ਹੈ, ਉਸ ਨੂੰ ਬਚਾਉਣ ਦਿਓ। ਨਹੀਂ, ਪ੍ਰੇਰਣਾ, ਡਰਾਈ, ਫੈਸਲਾ, ਮੁਕਤੀ ਦੀ ਪਹਿਲੀ ਪਹਿਲਕਦਮੀ ਸਭ ਕੁਝ ਪਰਮਾਤਮਾ ਕੋਲ ਸੀ ਅਤੇ ਉਸਨੇ ਆਪਣੀ ਰਹਿਮਤ ਨਾਲ ਜਾਂ ਆਪਣੀ ਰਹਿਮਤ ਦੇ ਅਨੁਸਾਰ ਕੰਮ ਕੀਤਾ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਵੇਸਲੇ ਨੇ ਲਿਖਿਆ, ਇਹ ਸਭ ਦਇਆ ਬੇਅੰਤ ਅਤੇ ਮੁਫਤ ਹੈ। ਹੇ ਮੇਰੇ ਪਰਮੇਸ਼ੁਰ ਲਈ ਇਸ ਨੇ ਮੈਨੂੰ ਲੱਭ ਲਿਆ, ਹੈਰਾਨੀਜਨਕ ਪਿਆਰ। ਇਹ ਕਿਵੇਂ ਹੋ ਸਕਦਾ ਹੈ ਕਿ ਤੂੰ ਮੇਰੇ ਪਰਮੇਸ਼ੁਰ ਮੇਰੇ ਲਈ ਮਰ ਜਾਵੇਂ। ਮੁਕਤੀ ਪੂਰੀ ਤਰ੍ਹਾਂ ਪਰਮਾਤਮਾ ਦਾ ਇੱਕ ਮੁਫਤ ਕੰਮ ਹੈ। ਇਸ ਨੂੰ ਯਾਦ ਰੱਖੋ, ਇਸ ਨੂੰ ਕਦੇ ਨਾ ਭੁੱਲੋ, ਇਸ ਵਿੱਚ ਆਨੰਦ ਕਰੋ। ਪਰਮਾਤਮਾ ਦੀ ਮੁਕਤੀ ਦਾ ਆਧਾਰ ਪੂਰੀ ਤਰ੍ਹਾਂ ਉਸਦੀ ਦਇਆ ਹੈ। ਪਰ ਉਹ ਇਸ ਵਿੱਚ ਕੀ ਸ਼ਾਮਿਲ ਆ? ਆਇਤ 5 ਦੇ ਅਗਲੇ ਹਿੱਸੇ ਵੱਲ ਧਿਆਨ ਦਿਓ। ਉਸਨੇ ਸਾਨੂੰ ਪੁਨਰ ਜਨਮ ਅਤੇ ਸਾਜਿਸ਼ ਠਹਿਰਾਉਣ ਦੇ ਧੋਣ ਦੁਆਰਾ ਉਸਨੇ ਸਾਨੂੰ ਪੁਨਰ ਜਨਮ ਅਤੇ ਜਾਇਜ਼ ਠਹਿਰਾਉਣ ਦੇ ਧੋਣ ਦੁਆਰਾ ਬਚਾਇਆ। ਉਸਨੇ ਸਾਨੂੰ ਬਚਾਇਆ ਅਤੇ ਸਾਡੇ ਦੁਆਰਾ ਧਾਰਮਿਕਤਾ ਵਿੱਚ ਕੀਤੇ ਕੰਮਾਂ ਦੇ ਕਾਰਨ ਨਹੀਂ, ਸਗੋਂ ਉਸਦੀ ਆਪਣੀ ਦਇਆ ਦੇ ਅਨੁਸਾਰ ਪੁਨਰ ਉਤਪਤੀ ਦੇ ਧੋਣ ਦੁਆਰਾ। ਆਇਤ 7, ਤਾਂ ਜੋ ਅਸੀਂ ਉਸਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾ ਸਕੇ, ਜਾ ਕੇ ਸਦੀਪਕ ਜੀਵਨ ਦੀ ਉਮੀਦ ਦੇ ਅਨੁਸਾਰ ਵਾਰਸ ਬਣ ਸਕੀਏ। ਸਾਡੇ ਸਿਰਾਂ ਅਤੇ ਦਿਲਾਂ ਦੇ ਆਲੇ ਦੁਆਲੇ ਸਾਡੇ ਲਈ ਇੱਥੇ ਬਹੁਤ ਸਾਰੇ ਵਿਚਾਰ ਚੱਲ ਰਹੇ ਹਨ। ਸਾਨੂੰ ਪਰਮੇਸ਼ੁਰ ਨਾਲ ਇੱਕ ਨਵਾਂ ਰਿਸ਼ਤਾ ਦਿੱਤਾ ਗਿਆ ਹੈ। ਜਾਇਜ਼ ਠਹਿਰਾਉਣ ਦੁਆਰਾ ਇੱਕ ਨਵਾਂ ਜਾਂ ਬਹਾਲ ਕੀਤਾ ਗਿਆ ਰਿਸ਼ਤਾ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਪਿਛਲੇ ਐਤਵਾਰ ਰਾਤ ਨੂੰ ਜਾਇਜ਼ ਠਹਿਰਾਉਣ ਬਾਰੇ ਸੋਚ ਰਹੇ ਸੀ? ਜਿਵੇਂ ਕਿ ਅਸੀਂ ਰੋਮਨ ਉਹਦਾ 3 ਬਾਪ ਦੁਆਰਾ ਜਿਹੜਾ ਵਿੱਚ ਅਸੀਂ ਅਧਿਐਨ ਕੀਤਾ, ਜਾਇਜ਼ ਠਹਿਰਾਉਣਾ ਮਾਫ਼ੀ ਵਰਗਾ ਨਹੀਂ ਹੈ। ਜੇ ਮਾਫ਼ੀ ਸਜ਼ਾ ਨੂੰ ਹਟਾਉਣਾ ਹੈ ਤਾਂ ਜਾਇਜ਼ ਠਹਿਰਾਉਣ ਦਾ ਮਤਲਬ ਹੈ ਸਜ਼ਾ ਦੇ ਆਧਾਰ ਨੂੰ ਹਟਾਉਣਾ। ਇਹ ਜਸਟ ਜਸਟ ਇਫ ਇਨ ਵੇਡਿਕਟਿਡ ਹੈ। ਗੋਲਡਨ ਫੀ ਇਸ ਨੂੰ ਸਥਿਤੀ ਦਾ ਪਹਿਲੂ ਕਹਿੰਦੇ ਹਨ। ਸਾਡਾ ਇਹ ਨਵਾਂ ਰਿਸ਼ਤਾ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਪਾਪ ਦੀ ਕੀਮਤ ਅਦਾ ਕੀਤੀ ਸੀ ਅਤੇ ਪਾਪ ਦੇ ਸਰਾਪ ਨੂੰ ਖਤਮ ਕੀਤਾ ਸੀ, ਅਤੇ ਇਸ ਲਈ ਪਰਮਾਤਮਾ ਦਾ ਫੈਸਲਾ ਸੁਣਾ ਸਕਦਾ ਹੈ। ਦੋਸ਼ੀ ਨਹੀਂ ਸਿਰਫ ਮਾਫ਼ ਨਹੀਂ ਕੀਤਾ ਗਿਆ, ਪਰ ਸਾਡੇ ਨਾਲ ਦੋਸ਼ੀ ਨਹੀਂ, ਇਸ ਤਰ੍ਹਾਂ ਸਾਡੇ ਨਾਲ ਰਿਸ਼ਤਾ ਬਹਾਲ ਕੀਤਾ ਗਿਆ ਹੈ। ਸਾਡੇ ਕੋਲ ਉਸਦੇ ਸਾਹਮਣੇ ਇੱਕ ਨਵੀਂ ਸਥਿਤੀ ਹੈ। ਇੱਕ ਵਾਰ ਅਸੀਂ ਨਿੰਦਾ ਦੇ ਅਧੀਨ ਦੋਸ਼ੀ ਪਾਪੀ ਸੀ, ਪਰ ਹੁਣ ਮਸੀਹ ਨੇ ਜੋ ਕੀਤਾ, ਅਸੀਂ ਦੋਸ਼ੀ ਨਹੀਂ ਹਾਂ। ਇਸ ਦੀ ਬਜਾਏ ਜਾਇਜ਼ ਠਹਿਰਾਇਆ ਗਿਆ। ਇਹ ਇੱਕ ਸਥਿਤੀ ਦੀ ਤਬਦੀਲੀ ਹੈ। ਇਸ ਸਥਿਤੀ ਤਬਦੀਲੀ ਤੋਂ ਇਲਾਵਾ ਸਾਡੇ ਅੰਦਰ ਇੱਕ ਬੁਨਿਆਦੀ ਤਬਦੀਲੀ ਹੁੰਦੀ ਹੈ, ਜਿਸ ਨੂੰ ਫੀਸ ਪੁਨਰ ਉਤਪਤੀ ਪਹਿਲੂ ਕਹਿੰਦੇ ਹਨ, ਜੋ ਨਵੇਂ ਜਨਮ ਵਿੱਚ, ਨਵਿਆਉਣ ਵਿੱਚ, ਦੁਬਾਰਾ ਜਨਮ ਵਿੱਚ ਪ੍ਰਗਟ ਹੁੰਦਾ ਹੈ। ਇਸ ਲਈ ਵਿਅਕਤੀ ਦਾ ਇੱਕ ਬਹੁਤ ਡੂੰਘਾ ਅਸਲ ਅਤੇ ਅਰਥ ਪੁਨਰ ਜਨਮ ਹੁੰਦਾ ਹੈ, ਜੋ ਕਿ ਪੌਲਸ ਦੁਆਰਾ ਕਿਤੇ ਹੋਰ ਵਰਤੀ ਜਾਂਦੀ ਭਾਸ਼ਾ ਦੀ ਵਰਤੋਂ ਨਾਲ ਕਰਨ ਨਾਲ ਇੱਕ ਪੂਰੀ ਨਵੀਂ ਰਚਨਾ ਹੁੰਦੀ ਹੈ। ਸੋ ਪੌਲਸ ਦਾ ਜਿਹੜਾ ਸ਼ਬਦ ਯੂਜ਼ ਕਰਦਾ ਹਾਂ ਕਿ ਪੂਰੀ ਨਵੀਂ ਰਚਨਾ, ਇੰਨਾ ਜ਼ਿਆਦਾ ਕਿ ਅਸੀਂ ਸਦੀਵੀ ਜੀਵਨ ਦੀ ਉਮੀਦ ਦੇ ਅਨੁਸਾਰ ਵਾਰਸ ਬਣ ਜਾਂਦੇ ਹਾਂ। ਅਤੇ ਇਹ ਸਭ ਕਿਵੇਂ ਪ੍ਰਾਪਤ ਹੁੰਦਾ ਹੈ? ਆਇਤ 5 ਦਾ ਜਿਹੜਾ ਚੌਥਾ ਹਿੱਸਾ, ਪਹਿਲਾਂ 4, ਉਸਨੇ ਸਾਨੂੰ ਪਵਿੱਤਰ ਆਤਮਾ ਦੇ ਨਵੀਨੀਕਰਨ ਦੁਆਰਾ ਬਚਾਇਆ, ਜਿਸ ਨੂੰ ਉਸਨੇ ਖੁੱਲ੍ਹੇ ਦਿਲ ਨਾਲ ਸਾਡੇ ਉੱਤੇ ਡੋਲਿਆ। ਉਸਨੇ ਸਾਨੂੰ ਧਰਮ ਨਾਲ ਕੀਤੇ ਕੰਮਾਂ ਦੇ ਕਾਰਨ ਨਹੀਂ, ਸਗੋਂ ਆਪਣੀ ਦਇਆ ਦੇ ਅਨੁਸਾਰ ਪੁਨਰ ਉਤਪਤੀ ਦੇ ਧੋਣ ਅਤੇ ਪਵਿੱਤਰ ਆਤਮਾ ਦੇ ਨਵੀਨੀਕਰਨ ਦੁਆਰਾ ਬਚਾਇਆ, ਜਿਸ ਨੂੰ ਉਸਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੁਆਰਾ ਸਾਡੇ ਉੱਤੇ ਭਰਪੂਰ ਰੂਪ ਵਿੱਚ ਵਹਾਇਆ। ਇਹ ਮਨੋਰੰਜਨ ਦਾ ਕੰਮ ਹੈ ਜੋ ਵਾਪਰਦਾ ਹੈ। ਸਾਡੇ ਦੁਆਰਾ ਇੱਕ ਬਿਹਤਰ ਵਿਅਕਤੀ ਬਣਨ ਲਈ ਸਖ਼ਤ ਮਿਹਨਤ ਕਰਨ ਦੁਆਰਾ ਹੁੰਦਾ ਹੈ। ਇਹ ਸਾਡੇ ਉੱਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਦੇ ਕਾਰਜ ਦੇ ਕਾਰਨ ਵਾਪਰਦਾ ਹੈ, ਨਾ ਕਿ ਸਾਡੇ ਕੰਮਾਂ। ਪਵਿੱਤਰ ਆਤਮਾ ਸਾਡੇ ਉੱਤੇ ਭਰਪੂਰ ਰੂਪ ਵਿੱਚ ਵਹਾਇਆ ਜਾਂਦਾ ਹੈ, ਅਤੇ ਇਹ ਪਵਿੱਤਰ ਆਤਮਾ ਜੋ ਸਾਨੂੰ ਬਦਲਦਾ ਹੈ ਅਤੇ ਸਾਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਸਾਨੂੰ ਸਮਰੱਥ ਬਣਾਉਂਦਾ ਹੈ। ਸਾਰੀ ਗੱਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਰੱਬ ਦੀ ਹੈ, ਅਤੇ ਇਹ ਅਸਲ ਵਿੱਚ ਮਹੱਤਵਪੂਰਨ ਹੈ ਕਿ ਅਸੀਂ ਇਸ ਨੂੰ ਨਾ ਭੁੱਲੀਏ। ਅਧਿਆਤਮਿਕ ਦਿਮਾਗੀ ਕਮਜ਼ੋਰੀ ਸਾਨੂੰ ਖੁਸ਼ਖਬਰੀ ਦੀਆਂ ਇਹਨਾਂ ਜ਼ਰੂਰੀ ਸੱਚਾਈਆਂ ਨੂੰ ਭੁੱਲਣ ਅਤੇ ਉਹਨਾਂ ਨੂੰ ਕਿਸੇ ਹੋਰ ਖੁਸ਼ਖਬਰੀ ਨਾਲ ਬਦਲਣ ਦੀ ਅਗਵਾਈ ਕਰ ਸਕਦੀ ਹੈ, ਜੋ ਅਸਲ ਵਿੱਚ ਕੋਈ ਖੁਸ਼ਖਬਰੀ ਨਹੀਂ ਹੈ। ਸਾਨੂੰ ਹਰ ਰੋਜ਼ ਆਪਣੇ ਆਪ ਨੂੰ ਇਸ ਖੁਸ਼ਖਬਰੀ ਦੀ ਯਾਦ ਦਿਵਾਉਣ ਦੀ ਲੋੜ ਹੈ। ਸਾਨੂੰ ਇਸ ਨੂੰ ਹਰ ਸਮੇਂ ਆਪਣੇ ਸਾਹਮਣੇ ਰੱਖਣ ਦੀ ਲੋੜ ਹੈ ਅਤੇ ਇਹਨਾਂ ਮਹਾਨ ਸੱਚਾਈਆਂ ਤੋਂ ਕਦੇ ਵੀ ਇੱਕ ਇੰਚ ਵੀ ਨਹੀਂ ਹਟਣਾ ਚਾਹੀਦਾ ਅਤੇ ਉਸ ਦੀ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਪਰਮਾਤਮਾ ਉੱਤੇ ਪੂਰੀ ਤਰ੍ਹਾਂ ਨਿਰਭਰ ਰਹਿੰਦੇ ਹਾਂ। ਪੌਲੁਸ ਨੇ ਤਿਤੁਸ ਨੂੰ ਕਿਹਾ, ਉਹਨਾਂ ਨੂੰ ਚੰਗੇ ਚਰਿੱਤਰ ਬਾਰੇ ਯਾਦ ਦਿਵਾਓ, ਉਹਨਾਂ ਨੂੰ ਚੰਗੇ ਕੰਮਾਂ ਬਾਰੇ ਯਾਦ ਕਰਾਓ, ਉਹਨਾਂ ਨੂੰ ਯਾਦ ਕਰਾਓ ਕਿ ਉਹ ਕੀ ਸਨ, ਉਹਨਾਂ ਨੂੰ ਯਾਦ ਕਰਾਓ ਕਿ ਉਹਨਾਂ ਨੂੰ ਕਿਵੇਂ ਬਚਾਇਆ ਗਿਆ ਸੀ ਅਤੇ ਹੁਣ ਅੰਤ ਵਿੱਚ ਉਹਨਾਂ ਨੂੰ ਸਪੱਸ਼ਟ ਅਨੁਸ਼ਾਸਨ ਦੀ ਯਾਦ ਦਿਵਾਓ, ਡਿਸਿਪਲਨ ਦੀ ਯਾਦ ਦਿਵਾਓ। ਹਾਲਾਂਕਿ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਬਹੁਤ ਵਧੀਆ ਅਤੇ ਲਾਭਦਾਇਕ ਹੈ, ਇੱਥੇ ਹਮੇਸ਼ਾ ਝੂਠੇ ਅਧਿਆਪਕ ਹੋਣਗੇ ਜੋ ਇਹਨਾਂ ਚੀਜ਼ਾਂ ਤੋਂ ਇਨਕਾਰ ਕਰਨ, ਇਹਨਾਂ ਚੀਜ਼ਾਂ ਨੂੰ ਵਿਗਾੜਨ ਅਤੇ ਇਹਨਾਂ ਚੀਜ਼ਾਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਅੰਤਿਮ ਗੱਲ ਜੋ ਪੌਲੁਸ ਨੇ ਤਿਤੁਸ ਨੂੰ ਲੋਕਾਂ ਨੂੰ ਯਾਦ ਕਰਾਉਣ ਲਈ ਕਿਹਾ, ਉਹ ਸਪੱਸ਼ਟ ਅਨੁਸ਼ਾਸਨ ਹੈ। ਆਇਤ 9-11 ਕਹਿੰਦਾ ਹੈ, ਪਰ ਮੂਰਖ ਵਿਵਾਦਾਂ, ਵੰਸ਼ਾਵਲੀ, ਮਤਭੇਦ ਅਤੇ ਕਾਨੂੰਨ ਬਾਰੇ ਝਗੜਿਆਂ ਤੋਂ ਬਚੋ, ਕਿਉਂਕਿ ਉਹ ਅਣ ਲਾਭਦਾਇਕ ਜਿਹਨਾਂ ਦਾ ਕੋਈ ਲਾਭ ਨਹੀਂ ਅਤੇ ਵਿਅਰਥ ਹਨ। ਇੱਕ ਵਿਅਕਤੀ ਜੋ ਫੁੱਟ ਪੈਦਾ ਕਰਦਾ ਹੈ ਇੱਕ ਵਾਰ ਅਤੇ ਫਿਰ ਦੋ ਵਾਰ ਉਹਨੂੰ ਚੇਤਾਵਨੀ ਦੇਣ ਤੋਂ ਬਾਅਦ ਉਸ ਨਾਲ ਹੋਰ ਕੋਈ ਲੈਣਾ ਦੇਣਾ ਨਹੀਂ ਹੈ, ਇਹ ਜਾਣਦੇ ਹੋਏ ਕਿ ਅਜਿਹਾ ਵਿਅਕਤੀ ਵਿਗੜਿਆ ਹੋਇਆ ਅਤੇ ਪਾਪੀ ਹੈ, ਉਹ ਸਵੈ ਨਿੰਦਾ ਹੈ। ਪੌਲੁਸ ਦਾ ਬਿੰਦੂ ਇਹ ਹੈ ਕਿ ਇੱਥੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਇੱਛਾ ਵਿਅਰਥ ਵਿਵਾਦ ਨੂੰ ਉਤਸ਼ਾਹਿਤ ਕਰਨਾ ਹੈ, ਜਿਹੜੇ ਝਗੜੇ ਅਤੇ ਮਤਭੇਦ ਨੂੰ ਭੜਕਾਉਣਾ ਚਾਹੁੰਦੇ ਹਨ। ਇਹ ਅਜਿਹੀ ਕੋਈ ਚੀਜ਼ ਨਹੀਂ ਹੈ ਜੋ ਸਾਨੂੰ ਹੈਰਾਨ ਕਰ ਦੇਵੇ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ, ਪਰ ਇਹ ਇੱਕ ਹਕੀਕਤ ਹੈ। ਉੱਥੇ ਉਹ ਲੋਕ ਹੋਣਗੇ ਜੋ ਪਰਮੇਸ਼ੁਰ ਦੇ ਲੋਕਾਂ ਵਿੱਚ ਵੰਡ ਨੂੰ ਭੜਕਾਉਂਦੇ ਹਨ। ਪੌਲੁਸ ਇੱਕ ਰੇਤ ਵਿੱਚ ਸਿਰ ਦਿੱਤੇ ਹੋਏ ਵਾਂਗ ਨਹੀਂ ਹੈ ਅਤੇ ਇਹ ਉਮੀਦ ਨਹੀਂ ਕਰਦਾ ਕਿ ਸਭ ਕੁਝ ਠੀਕ ਹੋ ਜਾਏਗਾ। ਉਹ ਇਸ ਕਿਸਮ ਦਾ ਆਦਮੀ ਹੈ ਜੋ ਉਸ ਯਾਦ ਦਿੰਦਾ ਆ ਕਿ ਜਿਹੜੇ ਕਰੈਟਨਸ ਵਿੱਚ ਆਗੂ ਵੀ ਨਹੀਂ ਹੋਣੇ ਚਾਹੀਦੇ। ਉਹ ਸਿਖਾਉਂਦਾ ਹੈ ਕਿ ਵੰਡ ਅਤੇ ਮਤਭੇਦ ਨੂੰ ਸਿਰ ਉੱਤੇ ਨਜਿੱਠਣ ਦੀ ਲੋੜ ਆ। ਇੱਕ ਵਾਰ ਅਤੇ ਫਿਰ ਦੋ ਵਾਰ ਉਸਨੂੰ ਚੇਤਾਵਨੀ ਦੇਣ ਤੋਂ ਬਾਅਦ ਉਸ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਜਾਣਦੇ ਹੋਏ ਕਿ ਅਜਿਹਾ ਵਿਅਕਤੀ ਵਿਗੜਿਆ ਅਤੇ ਪਾਪੀ ਹੈ, ਉਹ ਸਵੈ ਨਿੰਦਾ ਹੈ। ਇਹ ਕਾਰਵਾਈ ਵਿੱਚ ਚਰਚ ਅਨੁਸ਼ਾਸਨ ਹੈ। ਪੌਲੁਸ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਵਿਸ਼ਵਾਸ ਕਰਦਾ ਸੀ, ਨਾ ਕਿ ਉਹਨਾਂ ਨੂੰ ਗਲੀਚੇ ਦੇ ਹੇਠਾਂ ਚੜ੍ਹਨ ਦੇ। ਪੌਲੁਸ ਕਹਿੰਦਾ ਹੈ ਕਿ ਵੰਡਣ ਵਾਲੇ ਵਿਅਕਤੀ ਨੂੰ ਦੋ ਵਾਰ ਚੇਤਾਵਨੀ ਦਿਓ ਅਤੇ ਫਿਰ ਉਸ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਵਿਗੜਿਆ ਅਤੇ ਪਾਪੀ ਅਤੇ ਸਵੈ ਨਿੰਦਾ ਹੈ। ਵਾਹ, ਕਿੰਨੀ ਅੱਛੀ ਗੱਲ ਆ। ਉਹਨਾਂ ਨੂੰ ਸਪੱਸ਼ਟ ਅਨੁਸ਼ਾਸਨ ਦੀ ਜ਼ਰੂਰਤ ਬਾਰੇ ਯਾਦ ਦਿਵਾਓ, ਸਹੀ ਸਿਧਾਂਤ ਨੂੰ ਮਜ਼ਬੂਤੀ ਨਾਲ ਫੜਨ ਦੀ ਜ਼ਰੂਰਤ ਹੈ, ਜਿਵੇਂ ਕਿ ਪੌਲੁਸ ਨੇ 2 ਪਹਿਲੀ ਆਇਤ ਵਿੱਚ ਤਿਤੁਸ ਨੂੰ ਸਿਖਾਇਆ ਸੀ। ਸਹੀ ਸਿਧਾਂਤ ਲਈ ਲਗਾਤਾਰ ਚੁਣੌਤੀਆਂ ਹਨ। ਪੌਲੁਸ ਨੇ ਵੰਡ ਨਾਲ ਨਜਿੱਠਣ ਲਈ ਨਿਰਣਾਇਕ ਢੰਗ ਨਾਲ ਕੰਮ ਕੀਤਾ। ਉਸਨੇ ਤਿਤੁਸ ਨੂੰ ਵੰਡ ਨਾਲ ਨਜਿੱਠਣ ਲਈ ਨਿਰਣਾਇਕ ਢੰਗ ਨਾਲ ਕੰਮ ਕਰਨ ਦੀ ਤਾਕੀਦ ਕੀਤੀ ਅਤੇ ਉਹ ਸਾਨੂੰ ਵੀ ਇਸੇ ਤਰ੍ਹਾਂ ਤਾਕੀਦ ਕਰਦਾ ਹੈ। ਪੌਲੁਸ ਆਇਤ 12-15 ਦੇ ਪੱਤਰ ਨੂੰ ਵੱਖ ਵੱਖ ਨਿੱਜੀ ਸ਼ੁਭਕਾਮਨਾਵਾਂ ਅਤੇ ਹਦਾਇਤਾਂ ਦੇ ਨਾਲ ਲਪੇਟਦਾ ਹੈ ਅਤੇ ਇੱਥੋਂ ਤੱਕ ਕਿ ਇਹਨਾਂ ਸ਼ੁਭਕਾਮਨਾਵਾਂ ਅਤੇ ਨਿਰਦੇਸ਼ਾਂ ਦੇ ਦਿਲ ਵਿੱਚ ਚੰਗੇ ਕੰਮਾਂ ਲਈ ਸਮਰਪਿਤ ਹੋਣ ਅਤੇ ਨਿਸ਼ਫਲਤਾ ਤੋਂ ਬਚਣ ਦੀ ਚਿੰਤਾ ਹੈ। ਤਾਂ ਅੱਜ ਸਵੇਰੇ ਤੁਹਾਡੀ ਯਾਦਾਸ਼ਤ ਕਿਵੇਂ ਹੈ? ਕੀ ਇਹ ਪਹਿਲਾਂ ਵਾਂਗ ਤਿੱਖੀ ਹੈ ਜਾਂ ਕਿ ਤੁਸੀਂ ਅਧਿਆਤਮਿਕ ਦਿਮਾਗੀ ਕਮਜ਼ੋਰੀ ਦਾ ਸਥਾਨ ਦਾ ਸ਼ਿਕਾਰ ਹੋ ਗਏ ਹੋ? ਨਾਲ ਨਾਲ ਇੱਥੇ ਪੌਲੁਸ ਰਸੂਲ ਦੀ ਇਹ ਯਾਦ ਇਸ ਤੋਂ ਬਾਅਦ ਦੇ ਮਨ ਨੂੰ ਆਪਣੀ ਅੰਦਰੂਨੀ ਚੇਤਨਾ ਦੇ ਕੰਧ ਨਾਲ ਪਿੰਨ ਕਰੋ, ਉਹਨਾਂ ਨੂੰ ਚੰਗੇ ਚਰਿੱਤਰ ਬਾਰੇ ਯਾਦ ਦਿਵਾਓ, ਉਹਨਾਂ ਨੂੰ ਚੰਗੇ ਕੰਮਾਂ ਬਾਰੇ ਯਾਦ ਦਿਵਾਓ, ਉਹਨਾਂ ਨੂੰ ਯਾਦ ਕਰਾਓ ਕਿ ਉਹ ਕੀ ਸਨ, ਉਹਨਾਂ ਨੂੰ ਯਾਦ ਕਰਾਓ ਕਿ ਉਹਨਾਂ ਨੂੰ ਕਿਵੇਂ ਬਚਾਇਆ ਗਿਆ ਸੀ, ਉਹਨਾਂ ਨੂੰ ਸਪੱਸ਼ਟ ਅਨੁਸ਼ਾਸਨ ਦੀ ਯਾਦ ਦਿਵਾਓ। ਆਮੀਨ।